ए ब्राह्मण ज्ञास करे चौबीसा काजी मैं रमजाना।
कहते 11 मास ते 11 महीने ते परे सुट दिते एको महीने च भी मिलना थे
11 मास पास रखे।
कहते
एक माह निधाना
रमजान दे महीने च रोजे रख देना वो जेड़ा रोजा ना रखे अज कल रोजा साडे पिंड दा कुल्लू मरासी सी साडे बापू जी कहंदे मुसलमाना दा अद्धा पिंड सी सारा ते कुल्लू रौला पाउन डिया मरासी कहन डिया इन्हां ना मार लिया रोजे रखाउण वालिया ना अहे अज मौलवी कह रहा पिंड दा भी जेड़ा कुल्लू आ तू रोजा नहीं रखिया ओ कहंदे क्यों की गल है कहंदे यार की ते बड़ी मेहर होई है ते रोजे वध गए ਕਹਿੰਦੇ ਰੋਜੇ ਵੱਧ ਗਏ ਤੇ ਉਹ ਕਹਿਣ ਲੱਗਿਆ ਕਿ ਐਰਕੀ ਜ਼ਰੂਰ ਰੱਖ ਐਰਕੀ ਬੜਾ ਤੈਨੂੰ ਸਵਾਬ ਹੋਏਗਾ ਇੱਕ ਦਿਨ ਹੋਰ ਵੱਧ ਗਿਆ ਤੇ ਉਹਦਾ ਸਵਾਬ ਵੀ ਮਿਲੇਗਾ ਤੇ ਤੂੰ ਰੋਜਾ ਰੱਖ ਲੈ ਐਰਕੀ ਕਹਿੰਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਉਹ ਕਹਿੰਦਾ ਮੱਕਿਓ ਖਬਰ ਆਈ ਹੈ ਕਹਿੰਦਾ ਮੱਕਿਓ ਕਦੀ ਚੰਗੀ ਖਬਰ ਵੀ ਆਈ ਹੈ ਸਦਾ ਹੀ ਭੁੱਖੇ ਮਰੋ ਜਾਂ ਫਲਾਂ ਮਰੋ ਕਹਿੰਦਾ ਮੈਨੂੰ ਤੁਸੀਂ ਇਹ ਦੱਸੋ ਮੱਕਿਓ ਕਦੀ ਚੰਗੀ ਖਬਰ ਵੀ ਆਈ ਹੈ ਚੁੱਪ ਕਰ ਗਿਆ ਤੋ ਇਸ ਕਰਕੇ ਇਹ ਕਹਿੰਦੇ ਆ ਵੀ ਇੱਕ 11 ਮਹੀਨੇ ਦੇ ਕਿਹੜੇ ਕੰਮ ਦੀ ਨੇ ਆ ਜਿਹੜੇ ਤਰਨਾ ਇਸੇ ਮਹੀਨੇ ਚ ਹੀ ਤਰਨਾ
11 ਮਾਸ ਪਾਸ ਕਹਿ ਮਾਹ ਰਮਜਾਨਾ ਇਹ ਕਹਾ ਓਡੀਸੇ ਮਜਨ ਕੀ
ਕਿਹੜੇ ਬੜੇ ਬੜੇ ਮੰਦਰ ਇਹਨਾਂ ਦੇ ਕਹਿੰਦੇ ਉੱਥੇ ਮਜਨ ਕਰ ਲਾ
ਕਹਾਸੇ ਮਜਨ ਕੀਆ ਕਿਆ ਮਸੀਹ ਤੇ ਸਿਰ ਨਾਏ
ਕਿਆ ਮਸੀਹ ਚ ਜਾ ਕੇ ਤੇ ਨਵਾਜ ਕਰਦਾ ਇਹਨਾਂ ਨੂੰ ਸਿਰ ਨੂੰ ਆਉਣਾ
ਦਿਲ ਮੈਂ ਕਪਟ ਨਵਾਜ ਗੁਜ਼ਾਰਾ
ਜਿੰਨੇ ਮਰਜ਼ੀ ਪਾਠ ਕਰ ਲਓ ਗੁਰਦੁਆਰੇ
ਦਿਲ ਮੈਂ ਕਪਟ ਨਿਵਾਜ ਗੁਜ਼ਾਰੇ ਕਿਆ ਹੱਜ ਕਾਬੈ ਜਾਏ ਕਹਿੰਦਾ ਏ ਤੇ ਔਰਤ ਮਰਦਾ ਸਾਜ ਏ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅੱਲਾ
ਮੈਂ ਤੇ ਉਹ ਨਾ ਤੂੰ ਰਾਮ ਅੱਲਾ ਤੂੰ ਫੁੱਟੇ ਆ ਪੂੰਗਰਾ ਕਹਿੰਦੀ ਜਿਹੜਾ ਦਰਖਤ ਦਾ ਕੋਈ ਪੂੰਗਰਾ ਫੁੱਟਦਾ ਹੈ
ਕਬੀਰ ਪੂੰਗਰਾ ਰਾਮ ਅੱਲਾ ਕਰ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਵੈ ਪਰੋ ਇੱਕ ਕਿਸ ਕੇਵਲ ਨਾਮ ਜਪੋਰੇ
ਕਿਆ ਸਪਸ਼ਟ ਉਪਦੇਸ਼ ਹੈ
ਕੇਵਲ ਨਾਮ ਜਪੋਰੇ ਪ੍ਰਾਣੀ ਤਬ ਹੀ ਨੇਹ ਚੈ ਤਰਨਾ ਜੀਵ ਤੇਰੇ ਨਾਈ ਤੂੰ ਕਰੇ ਰਮਤ ਸਾਰੀ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋਰੇ ਪ੍ਰਾਣੀ ਤਬ ਹੀ ਨੇਹ ਚੈ
ਹੁਣ ਦੇਖ ਲੋ ਸਿੱਖ ਇੱਕ ਦੀ ਸਰਨ ਸਿੱਖ ਇੱਕ ਦੀ ਸਰਨ ਪੈਂਦੀ ਹੈ ਕਿ 11 ਦੀ ਸਰਨ ਪੈ ਰਹੇ ਕੋਈ ਗੁਰੂ ਨਾਨਕ ਗੁਰਦੁਆਰੇ ਵੰਡੇ ਆ ਗੁਰੂ ਵੰਡੇ ਆ ਕੋਈ ਕਿਸੇ ਦੀ ਸਰਨ ਜਾ ਰਿਹਾ ਕੋਈ ਕਿਸੇ ਸੌ ਪਰੋ ਇਹ ਕੀ ਸਰਨਾ ਇਸੇ ਕਰਕੇ ਸਾਡੀ ਦੇਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਰੱਬ ਨੂੰ ਪੂਜਣਾ ਹੈ ਔਰ ਉਸੇ ਦਿਨ ਸਾਰਾ
ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਹੀ ਨਿਹਚੇ ਤਰਨਾ। तप संजम करम न जाने।
महला पहला
जप तप,
महला पहला
जप तप संजम करम न जाना, नाम जपे प्रभ तेरा गुर परमेश नानक पेट्यो साच
सब दे
नबे सबद गुर पीरा गैर गंभीरा सबद गुर पीरा गैर गंभीरा सिखो सबद प्यार हो जन्म मरण की तेह मुख उजल सदा सुखी सदा सुखी सदा सुखी नानक सिमरत एक सत्य साचो सरीवास आदि पुरख सदा
का खालसा वाहिगुरु जी बविंजा ते असी ये गौड़ी महला पहले दी एक तुक चक्की है। महला पहले दी तुक है देही माटी बोले पाऊं बुजरे ज्ञानी मुआ है कौन। असी पिछली पुणी कत्ती आ रहे सी देही काची कागद मिकदारा ਵੀ ਜਿਹੜੀ ਦੇਹੀ ਹੈ ਉਹ ਕੱਚੀ ਹੈ। ਇਹਦੇ ਤੇ ਅਸੀਂ ਸਾਰੇ ਸ਼ਬਦ ਲਈ ਆ ਰਹੇ ਸੀ, ਸਾਰੇ ਸਾਡੇ ਗਿਆਨ ਚ ਗੁਰੂ ਨੂੰ ਦੇਹ ਚ ਨਹੀਂ ਮੰਨਿਆ। ਜੇ ਗੁਰੂ ਦੇਹ ਚ ਸਾਡਾ ਗਿਆਨ ਮੰਨ ਲੈ ਤੇ ਉਹ ਤੁਕ ਕਦੀ ਨਹੀਂ ਟੁੱਕ ਸਕਦੀ। ਨਾਨਕ ਕੱਚੜਿਆਂ ਸਿਉ ਤੋੜ ਟੂੰਡ ਸੱਜਣ ਸੰਤ ਪੱਕਿਆ। ਉਹ ਗੁਰੂ ਘਰ ਜਿਹੜਾ ਕਦੀ ਮਰਦਾ ਨਾ ਹੋਵੇ, ਉਹ ਗੁਰੂ ਘਰ ਤੈਨੂੰ ਬਹੁਤ ਨਾ ਫਿਰ ਦੁਬਾਰਾ ਨਾ ਗੁਰੂ ਕਰਨਾ ਪਵੇ, ਕਿਉਂਕਿ ਪਹਿਲਾ ਗੁਰੂ ਮਰ ਗਿਆ, ਦੂਸਰਾ ਗੁਰੂ ਕਰਨਾ ਮੈਂ ਦੇਹ ਮਰਨੀ ਹੈ। ਇਸ ਕਰਕੇ ਜਿਹੜੀ ਕੱਚੀ ਚੀਜ਼ ਸੀ ਉਥੋਂ ਦੂਰ ਕੀਤਾ ਮਹਾਰਾਜ ਨੇ, ਵੀ ਦੇਹੀ ਨਹੀਂ ਸਾਡੇ ਗਿਆਨ ਨਾ ਮੰਨੀ, ਦੇਹੀ ਸਾਰੀ ਹੀ ਪਹਿਲਾਂ ਗੁਰੂ ਨਾਨਕ ਤੇ ਆਉਣ ਤੋਂ ਪਹਿਲਾਂ ਸਾਰੇ ਹੀ ਦੇਹੀਆਂ ਚ ਗੁਰੂ ਮੰਨੀ ਜਾਂਦੇ ਸੀ। ਇਸ ਕਰਕੇ ਇੱਕ ਐਸਾ ਇਨਕਲਾਬ ਲਿਆਂਦਾ ਮਹੱਲੇ ਪਹਿਲੇ ਨਾ, ਵੀ ਅੱਜ ਤੂੰ ਦੇਹ ਨੂੰ ਗੁਰੂ ਨਹੀਂ ਮੰਨਣਾ, ਕਾਗਜ਼ਾਂ ਨੂੰ ਗੁਰੂ ਨਹੀਂ ਮੰਨਣਾ, ਕਾਗਜ਼ ਉਹਨਾਂ ਦੀ ਵੀ ਕੋਈ ਲਿਮਿਟ ਹੈ। ਐਸਾ ਗੁਰੂ ਕਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇਰਿਆ ਸਮਾਏ। ਜਿਹੜਾ ਕੱਚਾ ਹਾਲੀ ਤੱਕ ਬੰਦਾ ਹੈ ਉਹਦੇ ਅੰਦਰ ਉਹ ਸ਼ਬਦ ਰੂਪ ਸਤਿਗੁਰੂ ਪ੍ਰਗਟ ਨਹੀਂ ਹੋਇਆ, ਉਹਦਾ ਸਭ ਕੁਛ ਕੱਚਾ ਹੁੰਦਾ ਹੈ। ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ। ਇਹ ਉਹਦੇ ਵੱਲ ਇਸ਼ਾਰਾ ਨਹੀਂ ਹੈ ਵੀ ਸਾਡੀ ਗੁਰਬਾਣੀ ਤੋਂ ਬਗੈਰ ਬਾਹਰਲੀ ਬਾਣੀ ਗ੍ਰੰਥ ਤੋਂ ਕੱਚੀ ਹੈ। ਇੱਥੇ ਦੇਖਣਾ ਸਤਿਗੁਰ ਵਾਜੋਂ, ਹਾਲੀ ਅੰਦਰ ਸਤਿਗੁਰ ਨਹੀਂ ਪ੍ਰਗਟ ਹੋਇਆ, ਅਭਿਆਸੀ ਦੇ ਅਭਿਆਸ ਕਰੀ ਜਾ ਰਿਹਾ ਹੈ। ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ। ਜਿਨ ਚਿਕਰ ਅੰਦਰ ਸਤਿਗੁਰੂ ਪ੍ਰਗਟ ਨਹੀਂ ਹੁੰਦਾ ਉਹ ਪੱਕਾ ਹੈ, ਉਨ ਚਿਕਰ ਸਾਡੀ ਦੇਹੀ ਵੀ ਕੱਚੀ ਹੈ, ਸਾਡਾ ਸਭ ਕੁਛ ਕੱਚਾ ਹੈ। ਕਹਿੰਦੇ ਕੱਚੇ, ਸੁਣਦੇ ਕੱਚੇ ਤੇ ਕੱਚੀ ਆਖ ਵਖਾਣੀ। ਤਿੰਨ ਪੌਡੇ ਨੇ ਨਾਮ ਜਪਣ ਦੇ, ਨਾਮ ਨੂੰ ਕਹਿਣਾ, ਉਹਨੂੰ ਵੀ ਸੁਣਨਾ ਕੰਨਾਂ ਨਾਲ, ਤੇ ਕਹਿੰਦੇ ਕੱਚੇ ਸੁਣਦੇ ਕੱਚੇ ਤੇ ਕੱਚੀ ਆਖ ਵਖਾਣੀ। ਸਾਡਾ ਨਾਮ ਦਾ ਉਨੀ ਚਿਕਰ ਕੱਚਾਪਣਾ ਹੈ ਜਿਨ ਚਿਕਰ ਸਾਡੇ ਅੰਦਰ ਸਤਿਗੁਰ ਨਹੀਂ ਖੜਾ ਹੁੰਦਾ। ਇਹ ਜਿਹੜਾ ਸਤਿਗੁਰ ਨੂੰ ਹੀ ਸਾਧੂ ਸਾਧ ਔਰ ਸਤਿਗੁਰ ਨੂੰ ਹੀ ਸੰਤ, ਕਿਉਂਕਿ ਜਿਨ੍ਹਾਂ ਦੀ ਦੇਹ ਨਹੀਂ ਹੈ ਉਹ ਸਾਡੇ ਚ ਸਾਧ ਸਤਿਗੁਰ ਮੰਨੇ ਗਏ ਨੇ। ਜਿਨ ਚਿਕਰ ਅੰਦਰ ਸਤਿਗੁਰ ਨਹੀਂ ਆਉਂਦਾ ਉਨ ਚਿਕਰ ਸਾਡੀ ਬਾਣੀ ਉੱਥੇ ਗੁਰਮੰਤਰ ਵੱਲ ਇਸ਼ਾਰਾ ਹੈ। ਹਾਲੀ ਸਾਡਾ ਅਭਿਆਸ ਕੱਚਾ ਹੈ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਕਿਉਂ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਕਿਉਂ ਅੰਦਰ ਸਤਿਗੁਰੂ ਨਹੀਂ, ਅੰਦਰ ਮਾਇਆ ਨਾ ਜਿੱਤੇ ਆ। ਚਿੱਤ ਜਿਨ ਕਾ ਹਿਰ ਲਿਆ ਮਾਇਆ ਉਹ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰ ਵਾਜੋਂ ਹੋਰ ਕੱਚੀ ਹੈ। ਸਾਰਾ ਸਾਡਾ ਇਸ ਗਿਆਨ ਦਾ ਕੰਮ ਹੈ ਵੀ ਜਿਹੜਾ ਇੱਕ ਲੈਫਟੀਨੈਂਟ ਸਰੂਪ ਹੈ ਰੱਬ ਦਾ, ਜਿਹਦੇ ਬਗੈਰ ਰੱਬ ਨਹੀਂ ਮਿਲਣਾ, ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਉਸ ਸਰੂਪ ਨੂੰ ਆਪਣੇ ਅੰਦਰ ਖੜਾ ਕਰਨਾ ਹੈ। ਉਹ ਜਿਹੜਾ ਸਤਿਗੁਰ ਅੰਦਰ ਆਉਣਾ ਹੈ, ਜਦੋਂ ਉਹ ਅੰਦਰ ਆ ਗਿਆ ਉਸ ਵੇਲੇ ਆਨੰਦ ਹੀ ਆਨੰਦ ਹੋ ਜਾਣਾ। ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਥਿਤੀ ਮਨ ਵੱਜੀਆਂ ਵਧਾਈਆਂ, ਉਸ ਵੇਲੇ ਰਾਗ ਰਤਨ ਪਰਿਵਾਰ ਪਰੀਆਂ ਸਭ ਦੁਆਵਣੀਆਂ, ਸਾਰਾ ਕੁਛ ਹੀ ਅੰਦਰ ਹੋ ਜਾਂਦਾ ਹੈ। ਔਰ ਅੰਦਰ ਇੱਥੇ ਤੱਕ ਕਲਾ ਵਰਤ ਜਾਂਦੀ ਹੈ ਵੀ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਅੱਖਾਂ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਏ ਨੇ ਚੂਨੜੀ ਰੱਤੀ ਲਾਲ ਲਵਾਏ, ਹੋਮ ਵਾ ਮੈਂ ਮਾਰਿਆ ਤੇ ਪਵਨ ਵਹੇ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰਤਾ ਨਾ। ਇਸ ਵੇਲੇ ਅੰਦਰ ਉਹ ਸਤਿਗੁਰੂ ਪ੍ਰਗਟ ਹੋ ਜਾਂਦਾ ਹੈ, ਉਹਦੀਆਂ ਨਿਸ਼ਾਨੀਆਂ ਥਾਂ ਥਾਂ ਦਿੱਤੀਆਂ। ਲੇਕਿਨ ਆਮ ਨਾ ਖੋਜ ਕਰਨ ਦੀ ਬਾਣੀ ਨਾ ਅਸੀਂ ਸਿੱਧਾ ਹੀ ਸਤਿਗੁਰੂ ਬਾਰ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂਆਂ ਨੂੰ ਸਤਿਗੁਰੂ ਦੀ ਦੇਹ ਨੂੰ ਸਤਿਗੁਰੂ ਮੰਨ ਲੈਂਦੇ। ਇਸ ਕਰਕੇ ਜਿਨ ਚਿਕਰ ਸਤਿਗੁਰੂ ਅੰਦਰ ਨਹੀਂ ਆਉਂਦਾ ਉਨ ਚਿਕਰ ਅਭਿਆਸੀ ਦਾ ਸਭ ਕੁਛ ਕੱਚਾ ਹੈ। ਸਤਿਗੁਰ ਵਾਜੋਂ ਹੋਰ ਕੱਚੀ ਹੈ ਬਾਣੀ। ਸਾਰਾ ਗੇਮ ਸਾਰੀ ਜਿਹੜਾ ਖੇਲ ਹੈ ਇਹ ਗੁਰਮੁਖ ਖੇਲ, ਇਹਦੇ ਚ ਸਤਿਗੁਰੂ ਜਿਹੜੀ ਦੇਹ ਹੈ ਨੀ ਉਹਨੂੰ ਅੰਦਰ ਖੜਾ ਕਰਨਾ ਹੈ। ਇਸ ਕਰਕੇ ਜਿਹੜਾ ਜਿਨ ਚਿਕਰ ਉਹ ਸਤਿਗੁਰੂ ਅੰਦਰ ਨਹੀਂ ਆਉਂਦਾ ਉਨ ਚਿਕਰ ਸਭ ਕੁਛ ਕੱਚਾ ਹੈ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ। ਉਹ ਬੜੀ ਤੇਜ਼ ਅਭਿਆਸ ਕਰੀ ਜਾਣਗੇ ਪਰ ਅੰਦਰ ਚਿੱਤ ਹਲੀ ਮਾਇਆ ਨਾ ਜਿੱਤੇ ਹੈ। ਅੰਦਰ ਮਾਇਆ, ਦੋ ਚੀਜ਼ਾਂ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇਸ ਅੰਦਰ ਜਾਂ ਮਾਇਆ ਰਹੂਗੀ ਜਾਂ ਸਤਿਗੁਰੂ ਰਹੂ। ਜਦੋਂ ਸਤਿਗੁਰੂ ਆ ਗਿਆ ਮਾਇਆ ਭੱਜ ਜਾਏ। ਇਸ ਕਰਕੇ ਇਸੇ ਮੈਜਰਿੰਗ ਸਟਿਕ ਨਾਲ ਸਾਰੇ ਸ਼ਬਦ ਲਿਖੇ ਹੈ ਵੀ ਜਿਹੜਾ ਦੇਹ ਨੂੰ ਪੂਜੇਗਾ ਉਹ ਇਸ ਗਿਆਨ ਨੂੰ ਨਹੀਂ ਸਮਝ ਸਕਦਾ। ਇਸ ਗਿਆਨ ਦਾ ਪਹਿਲਾ ਥੰਮ ਰੂਲ ਇਹ ਹੈ ਵੀ ਸ਼ਬਦ ਗੁਰੂ, ਔਰ ਜਿਹੜੀ ਸ਼ਬਦ ਦੀ ਧੁਨ ਹੈ ਉਹਦੇ ਚ ਸੁਰਤ ਰੱਖੇ। ਇਸ ਕਰਕੇ ਦੇਹ ਉੱਕੀ ਨਾ ਸ਼ਬਦ ਦੀ ਹੈ, ਨਾ ਗੁਰੂ ਦੀ ਦੇਹ ਹੈ, ਨਾ ਸਤਿਗੁਰੂ ਦੀ ਦੇਹ ਹੈ, ਨਾ ਰੱਬ ਦੀ ਦੇਹ ਹੈ ਤੇ ਨਾ ਜਪਣ ਵਾਲੇ ਦੀ ਦੇਹ ਰਹਿੰਦੀ। ਉਹ ਸ਼ਬਦ ਰੂਪ ਹੋ ਜਾਂਦਾ। ਜਿੰਨੀ ਸੇਵਿਆ ਮੇਰਾ ਹਰ ਜੀ, ਉਹ ਕਿਹੜੇ ਰੂਪ ਸਮਾ ਜਾਂਦੇ? ਹਰੇ ਹਰੇ ਜਪਣ ਦੇ ਰੂਪ ਚ ਹੀ ਹਰੇ ਹਰੇ ਰੂਪ ਤੇ ਸਮਾਸੀ। ਸੋ ਆ ਅਸੀਂ ਸ਼ਬਦ ਲੈਣ ਪਿੱਛੇ ਲਏ ਸੀ ਵੀ ਦੇਹੀ ਨੂੰ ਕਦੀ ਗੁਰੂ ਨਹੀਂ ਅਸੀਂ ਮੰਨ ਸਕਦੇ, ਉਹ ਕੱਚੀ ਹੈ। ਹੁਣ ਅਸੀਂ ਅਗਲੀ ਪੂਣੀ ਛੋਣੀ ਹੈ, ਨਾ ਕਾਗਜ਼ ਗੁਰੂ ਹੋ ਸਕਦੇ ਹੈ ਕਿਉਂਕਿ ਉਹਦੀ ਵੀ ਲਿਮਿਟ ਹੈ। ਸਾਡਾ ਗੁਰੂ ਸਦਾ ਸਦਾ ਲਈ ਹੈ ਔਰ ਉਹ ਸਦਾ ਹੀ ਜੀਂਦਾ ਹੈ। ਉਹਨੂੰ ਹੀ ਕਿਹਾ ਹੈ ਜੀਵ ਦਾ ਪੁਰਖ ਧਿਆਇਆ, ਅਮਰਾ ਪਦ ਪਾਠ ਮਹੱਲਾ ਤੀਜਾ ਕਹਿੰਦਾ ਮੈਂ ਉਹੋ ਜਿਹਾ ਜੀਵ ਦਾ ਪੁਰਖ ਧਿਆਇਆ ਔਰ ਮੈਂ ਅਮਰਾ ਪਦ ਨੂੰ ਪਹੁੰਚ ਗਿਆ। ਜੀਵ ਦਾ ਪੁਰਖ ਧਿਆਇਆ ਅਮਰਾ ਪਦ ਪਾਠ, ਇਹ ਮਹੱਲੇ ਤੀਜੇ ਦੀ ਬਾਣੀ ਹੈ। ਇਸ ਕਰਕੇ ਜਿਹੜਾ ਜਿਹਨੂੰ ਧਿਆਉਣਾ ਹੈ ਉਹਦੀ ਦੇਹ ਹੈ ਨਹੀਂ, ਸ਼ਬਦ ਰੂਪ ਹੈ। ਜਿਹਨੇ ਇਹ ਚੀਜ਼ ਸਮਝ ਲਈ ਉਹ ਅਭਿਆਸ ਕਰ ਗਿਆ, ਉਹਦੀ ਸੁਰਤ ਟਿਕਾਣੇ ਰਹੂ, ਨਹੀਂ ਤੇ ਸੁਰਤ ਗੁਰੂਆਂ ਦੀਆਂ ਮੂਰਤਾਂ ਚ ਜਾਂ ਹੋਰ ਥਾਂ ਭੱਜੀ ਫਿਰੂ। ਸਾਰੀ ਬਾਣੀ ਦੇ ਵਿੱਚ ਸਾਰੀ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਗਈ, ਸਾਰੀ ਬਾਣੀ ਦਸ ਅੰਦਾਸ ਔਰ ਗੁਰੂ ਜਿੱਥੇ ਜਾਂ ਸਾਰੀ ਬਾਣੀ ਗੁਰੂ ਸ਼ਬਦ ਗੁਰੂ ਨੂੰ ਮੰਨ ਰਹੀ ਹੈ। ਇਸ ਕਰਕੇ ਮਹਾਰਾਜ ਨਾ ਮਹੱਲੇ ਪਹਿਲੇ ਨਾ ਸ਼ਬਦ ਦਿੱਤਾ ਵੀ ਤੂੰ ਦੇਹੀ ਦੇਹੀ ਬੇਨਤੀ ਗਈ ਤੇ ਤੂੰ ਉਹਨੂੰ ਰੋਣ ਡੇ। ਅਸਲ ਚੀਜ਼ ਦੇ ਵਿੱਚ ਜਿਹੜੀ ਬੋਲਣ ਵਾਲੀ ਹੈ ਨਾ ਦੇਹੀ ਦੇ, ਉਹ ਨਹੀਂ ਕਦੀ ਮਰਦੀ। ਇਸ ਕਰਕੇ ਮਹਾਰਾਜ ਨਾ ਗਿਆਨਵਾਨ ਬੰਦਿਆਂ ਨੂੰ ਹਲੀ ਅਸੀਂ ਰਹਾਉ ਦੀ ਤੁਕ ਜਾਣ ਬੁੱਝ ਕੇ ਨਹੀਂ ਪੜੀ ਕਿਉਂਕਿ ਅਸੀਂ ਪੂਣੀ ਛੋਣੀ ਹੈ ਦੇਹੀ ਦੀ ਵੀ ਦੇਹੀ ਜਿਹੜੀ ਹੈ ਉਹ ਗੁਰੂ ਤੇ ਨਹੀਂ ਹੋ ਸਕਦੀ ਪਰ ਦੇਹੀ ਦੀ ਲੋੜ ਬੜੀ ਹੈ। ਇਸ ਦੇਹੀ ਬਗੈਰ ਰੱਬ ਨਹੀਂ ਮਿਲਣਾ। ਇਸ ਮਾਨਸ ਜਨਮ ਚ ਜਿੰਨ ਚਿਕਰ ਇਹ ਦੇਹੀ ਨਹੀਂ ਮਿਲਦੀ, ਇਸ ਕਰਕੇ ਦੇਹੀ ਦੀ ਵਡਿਆਈ ਦੀ ਅਸੀਂ ਸ਼ਬਦ ਹੁਣ ਲਾਂਗੇ ਵੀ ਇਹਦੀ ਬੜੀ ਜ਼ਰੂਰਤ ਹੈ ਲੇਕਿਨ ਇਹ ਗੁਰੂ ਨਹੀਂ ਹੋ ਸਕਦੀ। ਇਸ ਕਰਕੇ ਅਸੀਂ ਆਹ ਲਾਈਨ ਚੱਕੀ ਹੈ ਪਹਿਲਾਂ
ਦੇਹੀ ਮਾਟੀ ਬੋਲੇ
ਦੇਹੀ ਕੱਚੀ ਮਿੱਟੀ ਹੈ ਵਿੱਚ ਅਸਲ ਜਿਹੜੀ ਚੀਜ਼ ਬੋਲਣ ਆਈ ਹੈ ਉਹ ਉਹਨੂੰ ਬੁੱਝਣਾ ਹੈ ਔਰ ਅਸਲ ਚੀਜ਼ ਵਿੱਚ ਜਿਹੜੀ ਦੇਹੀ ਦੇ ਬੋਲਦੀ ਹੈ ਨਾ ਉਹ ਜਦੋਂ ਬੰਦ ਹੋ ਗਈ ਉਦੋਂ ਸਭ ਕੁਛ ਸਾਰੀ ਵਰਕਸ਼ਾਪ ਬੰਦ ਹੋ ਜਾਣੀ। ਦੇਹੀ ਜਿਹੜੀ ਹੈ ਇਹ ਭਾਵੇਂ ਬਾਹਰੋਂ ਜਿਹੜੇ ਸ਼ਬਦ ਰੂਪ ਹੋ ਜਾਂਦੇ ਆ ਉਹਨਾਂ ਦੀ ਦੇਹੀ ਦਿਸਦੀ ਹੈ ਪਰ ਅੰਦਰ ਉਹ ਸ਼ਬਦ ਰੂਪ ਹੋ ਜਾਂਦੇ, ਇਸ ਕਰਕੇ ਉਹ ਕਦੀ ਨਹੀਂ ਮਰਦੇ, ਉਹ ਜੀਵਨ ਮੁਕਤ ਹੁੰਦੇ। ਦੇਹੀ ਚਲੇ ਵੀ ਜਾਏ ਪਰ ਉਹ ਜਿਹੜੀ ਬੋਲਣ ਵਾਲੀ ਚੀਜ਼ ਹੈ ਨਾ, ਐਸੀ ਇੱਕ ਲਾਈਨ ਹੈ ਬਾਣੀ ਦੇ ਵਿੱਚ ਸੇਵਕ ਕੀ, ਦੇਖੋ ਸਾਰੀ ਬਾਣੀ ਸੇਵਕ ਬਣ ਕੇ ਲਿਖੀ ਹੈ। ਮਹੱਲਾ ਪੰਜਵਾਂ ਕਹਿੰਦਾ ਸੇਵਕ ਕੀ ਓੜ ਕੇ ਨਿਭਹੀ ਪ੍ਰੀਤ, ਕਿਸ ਤਰ੍ਹਾਂ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਜੀਵਨ ਸਾਰੇ ਜੀਵਨ ਚ ਮੈਂ ਮਹੱਲਾ ਪੰਜਵਾਂ ਕਹਿੰਦਾ ਮੈਂ ਆਪਣੇ ਸਾਹਿਬ ਨੂੰ ਸੇਵਦਾ ਰਿਹਾ ਔਰ ਚੱਲਣ ਵੇਲੇ ਮੇਰੇ ਚਿੱਤ ਦੇ ਵਿੱਚ ਸਮਾਇਆ ਸੀ ਉਹ ਨਾਲ ਗਿਆ। ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਚਲਤੇ ਰੱਖਿਓ ਚੀਤ। ਜਿਹੜਾ ਚੱਲਣਾ ਹੈ ਇਸ ਦੇਹੀ ਨਾਲ ਨਹੀਂ ਚੱਲਣਾ, ਇਹ ਉਹ ਅੰਦਰਲੀ ਚੀਜ਼ ਹੈ ਸ਼ਬਦ ਦੇ ਨਾਲ ਸ਼ਬਦ ਰੂਪ ਹੋਏ ਹੁੰਦੇ ਉਹ ਅੱਗੇ ਦੀ ਉਸ ਸੇਵਕਾਂ ਦੀ ਪੂਰੀ ਪ੍ਰੀਤ ਨਿਭਦੀ ਹੈ ਜਿਹੜੀ ਕਿ ਜੀਵਤ ਸਾਹਿਬ ਸੇਵਿਓ ਔਰ ਚਲਤੇ ਰੱਖਿਓ ਚੀਤ। ਇਸ ਕਰਕੇ ਜਿਹੜੀ ਜਾਣ ਵਾਲੀ ਚੀਜ਼ ਹੈ ਗਾਂ
ਉਹ ਵਿੱਚ ਬੋਲਦੀ ਹੈ ਸਾਡੇ, ਉਹ ਨਹੀਂ ਕਦੀ ਮਰਦੀ। ਇਹਦਾ ਸਾਰੇ ਸ਼ਬਦ ਦਾ ਕਿਸੇ ਦੀ ਮੌਤ ਦੇ ਉੱਤੇ ਸ਼ਬਦ ਪੜ ਦੇਣਾ ਉਹ ਕਾਹੀ ਗਿਆਨਤਾ ਹੈ। ਇਹਦੇ ਵਿੱਚ ਮਹੱਲਾ ਪਹਿਲਾ ਉਹ ਗਿਆਨ ਦੇ ਰਿਹਾ ਹੈ ਕਿ ਜਿਹੜੀ ਚੀਜ਼ ਬੋਲਣ ਵਾਲੀ ਹੈ ਉਹ ਨਹੀਂ ਕਦੀ ਵੀ ਮਰਦੀ। ਇਸ ਕਰਕੇ ਮੈਂ ਕਿਉਂ ਰੋਵਾਂ? ਇਸ ਕਰਕੇ ਅਸੀਂ ਸ਼ਬਦ ਉਹ ਲੈ ਰਹੇ ਹਾਂ ਮਹੱਲੇ ਪਹਿਲੇ ਦਾ, ਕਿ ਇਹ ਜਿਹੜਾ ਆਮ ਲੋਕੀ ਮਰਨ ਤੇ ਪੜ ਦਿੰਦੇ ਹੈ, ਲੇਕਿਨ ਉਹ ਗਿਆਨਤਾ ਹੈ। ਇਹਦੇ ਵਿੱਚ ਬਾਬਾ ਕਹਿ ਰਿਹਾ ਕੁਛ ਹੋ ਜਾਏ, ਬਾਹਰ ਮਰ ਜਾਵੇ ਕੁਛ ਹੋ ਜਾਏ, ਲੇਕਿਨ ਜਿਹੜੀ ਚੀਜ਼ ਅਸਲ ਨਾਲ ਜਾਣੀ ਹੈ ਉਹ ਗਿਆਨ ਦੇ ਰਹੇ ਨੇ।
ਦੇਹੀ ਮਾਟੀ
ਪਾਉਣ ਹਰ ਥਾਂ ਹਵਾ ਦਾ ਮਤਲਬ ਨਹੀਂ ਹੈ ਸਾਡੇ ਚ। ਪਾਉਣ ਸ਼ਬਦ ਨੂੰ ਕਿਹਾ ਹੈ ਜਿਹੜੀ ਅਸੀਂ ਅੰਦਰ ਖਿੱਚਦੇ ਹਾਂ, ਵਾਹੇ ਨੂੰ ਪਾਉਣ ਕਿਹਾ ਹੈ। ਕਬੀਰ ਜੀ ਉਹਨਾਂ ਵੀ ਵਾਹੇ ਨੂੰ ਪਾਉਣ ਕਿਹਾ ਹੈ, ਉਹ ਵਾਏ ਕਿਹਾ ਹੈ ਕਈ ਥਾਂ। ਜਿੱਦਾਂ ਸਾਨੂੰ ਕਿਸੇ ਕਹਿੰਦੇ ਨੇ ਯਾਰ ਬੜੀ ਵਾਈ ਹੋ ਗਈ ਅੰਦਰ, ਹਵਾ ਪੈਦਾ ਹੋ ਗਈ, ਵਾਈ ਔਰ ਵਾਏ ਲਫ਼ਜ਼ ਹੈ ਕਬੀਰ ਸਾਹਿਬ ਦਾ। ਇਹ ਜਿਹੜੀ ਅਸੀਂ ਪਗਣੇ ਆਰੰਭ ਸਤਿਗੁਰ ਮਤ ਵੇਲਾ ਅਸੀਂ ਅਭਿਆਸ ਪਾਉਣ ਨੂੰ ਅੰਦਰ ਖਿੱਚ ਕੇ ਕਰਦੇ ਹਾਂ, ਉਹ ਵਾਹੇ ਅੰਦਰ ਖਿੱਚੀ ਦਾ ਹੈ, ਗੁਰੂ ਬਾਹਰ ਕੱਢੀ ਦਾ। ਇਸੇ ਕਰਕੇ ਜਪ ਦਾ ਅਖੀਰਲਾ ਸਲੋਕ ਡੂੰਘਾ ਸਾਨੂੰ ਗੁਰਮੰਤਰ ਪੂਰਾ ਦੇ ਜਾਂਦਾ ਹੈ। ਪਾਵਨ ਗੁਰੂ ਉੱਥੇ ਦੇ ਗਏ ਪੂਰਾ ਮਤਲਬ, ਪਾਵਨ ਵਾਹੇ ਗੁਰੂ ਸ਼ਬਦ। ਇਸ ਕਰਕੇ ਪਾਵਨ ਗੁਰੂ ਜਿਹੜੀ ਵਾਹੇ ਅੰਦਰ ਖਿੱਚਦੇ ਹੈ ਉਹ ਵਾਹੇ ਹੈ, ਬਾਹਰ ਕੱਢਦੇ ਹੈ ਉਹ ਗੁਰੂ ਹੈ ਬੋਲਦਾ। ਇਸ ਕਰਕੇ ਜਿਹੜੀ ਇਹ ਹਵਾ ਹੈ ਇਹਨੂੰ ਪਾਉਣ ਕਿਹਾ ਹੈ, ਇਹਨੂੰ ਵਾਹੇ ਕਿਹਾ ਹੈ, ਇਹਨੂੰ ਕਈ ਚੀਜ਼ਾਂ ਨਾਲ ਅਰਧ ਉਰਧ ਦੇ ਅਭਿਆਸ ਕੇ ਸਾਫ਼ ਨਜ਼ਰ ਆ ਜਾਂਦੀ ਹੈ। ਇਸ ਕਰਕੇ ਪਾਉਣ ਜਿਹੜੀ ਹੈ ਉਹ ਅਸਲ ਚੀਜ਼ ਆ, ਉਹ ਉਹਨੇ ਸਭ ਕੁਛ ਬੋਲਣਾ ਹੈ।
ਦੇਹੀ ਮਾਟੀ ਬੋਲੇ
ਜਿੱਦਾਂ ਬੰਸਰੀ ਹੈ ਉਹਦਾ ਨੜਾ ਹੈ, ਨੜੇ ਦੇ ਉੱਤੇ ਛੇਕ ਕੀਤੇ, ਉਹ ਨੜਾ ਨਹੀਂ ਬੋਲ ਸਕਦਾ, ਚਿੰਚ ਕਰੋ ਉਹਦੇ ਚ ਫੂਕ ਮਾਰੀਏ। ਇਸ ਕਰਕੇ ਜਿਹੜਾ ਫੂਕ ਮਾਰਨੀ, ਫੂਕ ਮਾਰਨ ਵਾਲਾ ਸਾਰਾ ਉਸ ਤੱਤ ਵਸਤੂ ਨੂੰ ਇਸ ਚੀਜ਼ ਚ ਫੜਿਆ, ਨੜੇ ਦੀ ਕੋਈ ਵੈਲਿਊ ਨਹੀਂ ਹੈ, ਉਹ ਮਿੱਟੀ ਹੈ।
ਦੇਹੀ ਮਾਟੀ ਬੋਲੇ ਪਾਉਣ, ਬੋਲੇ ਪਾਉਣ ਦੇਹੀ ਮਾਟੀ।
ਅਸੀਂ ਹੁਣ ਸ਼ਬਦ ਸ਼ੁਰੂ ਤੋਂ ਚੱਕਦੇ ਹਾਂ, ਪੰਨਾ 152 ਗੌੜੀ ਮਹੱਲਾ ਪਹਿਲਾ।
ਪਾਉਣੇ ਪਾਣੀ ਅਗਨੀ ਕਾਮੇ, ਪਾਉਣੇ ਪਾਣੀ ਅਗਨੀ ਕਾਮੇ।
ਸਰੀਰ ਜਾਂ ਸਾਡੇ ਸਾਰਾ ਹੈ ਬੌਡੀ ਜੀਵਨ ਲਾਈਫ ਕੀ ਹੈ, ਇਹ ਹੈ ਪਾਉਣ ਪਾਣੀ ਤੇ ਐਨਰਜੀ ਦੀ ਖੇਲ। ਅਗਨ ਐਨਰਜੀ ਨੂੰ ਕਿਹਾ ਹੈ ਸਾਡੇ ਅੰਦਰ, ਜੋ ਇਹ ਜਿੱਥੇ ਤਿੰਨ ਤੱਤ ਆ ਜਾਣ ਉਥੇ ਪੰਜਾਂ ਤੱਤਾਂ ਲਈ ਇਸ਼ਾਰਾ ਹੁੰਦਾ, ਜਿੱਥੇ ਕਾਮ ਕ੍ਰੋਧ ਦੋ ਲਿਖੇ ਹੋਣ ਉਥੇ ਪੰਜਾਂ ਲਈ ਇਸ਼ਾਰਾ ਹੁੰਦਾ। ਕਿਉਂਕਿ ਕਵਿਤਾ ਦੀ ਬਣਤਰ ਐਸੀ ਹੈ ਛੰਦ ਦੀ ਜਾਂ ਗੀਤ ਦੀ ਜਿਹਦੇ ਵਿਚ ਪੰਜੇ ਨਹੀਂ ਫਿੱਟ ਆ ਸਕਣਗੇ, ਲੇਕਿਨ ਸਾਨੂੰ ਕਾਮ ਕ੍ਰੋਧ ਦੇ ਨਗਰਵਾ ਭਰਿਆ ਮਿਲ ਸਾਧੂ ਖੰਡਲ ਖੰਡਾ, ਇਹਦਾ ਮਤਲਬ ਹੈ ਬਾਕੀ ਅਸੀਂ ਮਾਰ ਲਏ। ਕਾਮ ਕ੍ਰੋਧ ਦੇ ਨਗਰ ਬਹੁ ਭਰਿਆ, ਜਿੱਥੇ ਕਾਮ ਕੱਲਾ ਵੀ ਆ ਜਾਏ, ਕ੍ਰੋਧ ਕਾਮ ਕ੍ਰੋਧ ਇਹ ਚੀਜ਼ਾਂ ਇਸ਼ਾਰੇ ਹੋਣਗੇ, ਉੱਥੇ ਪੰਜਾਂ ਨੇ ਇਸ਼ਾਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਸ ਤਰ੍ਹਾਂ ਪਾਉਣ ਪਾਣੀ ਅਗਨੀ ਆਕਾਸ਼ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ਼ਾਰਾ ਹੋ ਪੰਜਾਂ ਤੱਤਾਂ ਦਾ, ਪੰਜਾਂ ਤੱਤਾਂ ਦਾ ਇਨਸਾਨ ਬਣਿਆ, ਛੇਵਾਂ ਤੱਤ ਬਣਾ ਸਕਿਆ ਹੀ ਨਹੀਂ ਕੋਈ ਆਸੇ ਦਾ। ਸਾਡਾ ਗਿਆਨ ਵੰਗਾਰ ਕੇ ਕਹਿੰਦਾ ਕਿ ਛੇਵਾਂ ਕਰੋ ਜੇ ਕੋਈ ਕਰ ਸਕਦਾ, ਪੰਜ ਤੱਤ ਹੀ ਨੇ। ਇਸ ਕਰਕੇ ਮਹਾਰਾਜ ਇੱਥੋਂ ਸ਼ੁਰੂ ਕਰਦੇ ਆ ਕਿ ਇਹ ਪੰਜਾਂ ਤੱਤਾਂ ਦਾ ਸਾਰਾ ਮੇਲ ਬਣ ਕੇ ਇਹ ਹੈ। ਔਰ ਇਹ ਖੇਲ ਖੇਲਿਆ ਪੰਜ ਤੱਤ ਖੇਲਦੇ ਨਹੀਂ, ਇਹ ਖੇਲ ਉਸ ਵੇਲੇ ਖੇਲਿਆ ਜਾਂਦਾ ਜਦੋਂ ਅੰਦਰ ਚੰਚਲ ਬੁੱਧੀ ਜਿਹੜੀ ਹੈ ਉਹ ਸਾਰਾ ਖੇਲ ਖੇਲਦੀ। ਇਸ ਕਰਕੇ ਮਹਾਰਾਜ ਐਸਾ ਸਮਝ ਰਹੇ ਨੇ ਇਸ ਦੇਹੀ ਨੂੰ, ਪੰਜਾਂ ਤੱਤਾਂ ਨੂੰ, ਕਿ ਇਹਦੇ ਵਿਚ ਸਭ ਕੁਝ ਜਿਹੜਾ ਕਰਨ ਕਰਾਵਣ ਵਾਲਾ ਹੈ ਨਾ ਉਹ ਬੁੱਧ ਹੈ। ਬੁੱਧ ਨੇ ਸਭ ਕੁਛ ਕਰਨਾ ਹੈ। ਬੁੱਧ ਤੱਤ ਨਹੀਂ ਹੈ, ਬੁੱਧ ਮਾਟੀ ਦੇਹੀ ਮੈਟਰ ਨਹੀਂ ਹੈ। ਬੁੱਧ ਬੁੱਧ ਇੱਕ ਐਸੀ ਸਪਿਰਚੁਅਲ ਚੀਜ਼ ਹੈ ਜਿਹਨੂੰ ਸਾਨੂੰ ਸਮਝਣਾ ਪੈਣਾ ਵੀ ਬੁੱਧੀ ਦਾ ਹੀ ਸਾਰਾ ਖੇਲ ਹੈ।
ਪੌਣੇ ਪਾਣੀ ਅਗਨੀ ਕਾਮੇਲ ਚੰਚਲ ਚਪਲ ਬੁੱਧੇ ਕਾ ਖੇਲ।
ਫਿਰ ਬੁੱਧੀ ਵੀ ਹਲੀ ਚੰਚਲ ਹੈ, ਚਪਲ ਹੈ, ਹਲੀ ਉਹ ਬੁੱਧ ਨਹੀਂ ਹੈ। ਬੁੱਧ ਸੁਦੀਪਕ ਜਿਉਂ ਅਜਿਆਰਾ, ਗਿਆਨੀ ਕੀ ਵੱਢਣੀ ਮਨੋ ਹਾਥਲ ਹੈ। ਹਲੀ ਬੁੱਧ ਸਾਰੀ ਆਮ ਸਾਰੀਆਂ ਚੀਜ਼ਾਂ ਚ ਕੀ ਹੈ ਵੀ ਪੰਜਾਂ ਤੱਤਾਂ ਦਾ ਤੇ ਇਨਸਾਨ ਬਣਿਆ, ਪਰ ਅੰਦਰ ਚੰਚਲ ਬੁੱਧ ਜਿਹੜੀ ਹੈ ਨਾ ਉਹ ਸਾਰਾ ਖੇਲ ਖੇਲਦੀ।
ਪੌਣੇ ਪਾਣੀ ਅਗਨੀ ਕਾਮੇਲ ਚੰਚਲ ਚਪਲ ਬੁੱਧੇ ਕਾ ਖੇਲ। ਨੌ ਦਰਵਾਜੇ ਦਸਵਾਂ ਦਵਾਰ ਬੁਜਰੇ ਗਿਆਨੀ ਇਹੋ ਵਿਚਾਰ।
ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ, ਨੌ ਦਰਵਾਜੇ ਹੈ, ਦੋ ਅੱਖਾਂ, ਦੋ ਨਾਸਾਂ ਦੇ ਛੇਕ, ਦੋ ਕੰਨਾਂ ਦੇ ਛੇਕ, ਦੋ ਤੇ ਦੋ ਚਾਰ ਤੇ ਦੋ ਛੇ, ਇੱਕ ਮੂੰਹ ਦਾ ਛੇਕ, ਮੂੰਹ ਦਾ ਛੇਕ, ਥੱਲੇ ਗੁਦਾ ਦਾ ਛੇਕ, ਇੰਦਰੀ ਦਾ ਛੇਕ। ਇਹ ਨੌ ਦਰਵਾਜੇ ਹੈ ਇਸ ਦੇਹੀ ਨੂੰ ਲੱਗੇ, ਤੇ ਜਿਹੜਾ ਦਸਵਾਂ ਦਵਾਰ ਹੈ ਉਹ ਅੰਦਰ ਹੈ, ਉਹ ਗੁਪਤ ਹੈ, ਉਹ ਸਾਨੂੰ ਵੀ ਨਹੀਂ ਪਤਾ, ਪਰ ਗਿਆਨ ਤੋਂ ਪਤਾ ਲੱਗਦਾ ਵੀ ਇੱਕ ਦਸਵਾਂ ਦੁਆਰਾ ਹੈ ਅੰਦਰ। ਨੌ ਦਰਵਾਜੇ ਤੇ ਸਾਰੇ ਐਨ ਸਾਰਿਆਂ ਨੂੰ ਪਤਾ ਵੀ ਦੋ ਅੱਖਾਂ ਦੇ, ਦੋ ਨੱਕਾਂ ਦੇ, ਦੋ ਕੰਨਾਂ ਦੇ। ਦੇਖੋ ਕੈਸਾ ਉੱਚਾ ਬ੍ਰਹਮ ਗਿਆਨ ਹੈ, ਇੱਕ ਮੂੰਹ ਦਾ ਐਸ ਦੇਹੀ ਨੂੰ, ਇੱਕ ਗੁਦਾ ਦਾ, ਇੱਕ ਇੰਦਰੀ ਦਾ। ਇਹ ਨੌ ਦਰਵਾਜੇ ਹੈ,
ਨੌ ਦਰਵਾਜੇ ਦਸਵਾਂ ਦੁਆਰੇ ਇਹ ਬੁਜਰੇ ਗਿਆਨੀ ਵਿਚਾਰ।
ਹੁਣ ਵਿਚਾਰ ਦੱਸਣਗੇ ਅੱਗੇ ਵੀ ਦਸਵੇਂ ਦੁਆਰ ਚ ਜਾ ਕੇ ਕੀ ਚੀਜ਼ ਬੁੱਝਦੀ ਹੈ। ਉੱਥੇ ਇਹ ਹੁੰਦਾ
ਕਥਤਾ ਦਖਤਾ ਸੁਣਤਾ ਸੋਈ। ਕਥਤਾ
ਕਹਿਣ ਵਾਲਾ ਤੇ ਸੁਣਨ ਵਾਲਾ, ਉਹ ਕਹਿੰਦਾ
ਕਥਤਾ ਦਖਤਾ ਸੁਣਤਾ ਸੋਈ। ਆਪ ਵਿਚਾਰੇ ਸੋ ਗਿਆਨੀ ਹੋਈ।
ਰਹੋ ਕਹਿੰਦੇ ਜਿਹਨੇ ਆਪਣੇ ਆਪ ਨੂੰ ਏਦਾਂ ਵਿਚਾਰ ਲਿਆ ਨਾ ਉਹ ਅਸਲ ਗਿਆਨਵਾਨ ਬੰਦਾ। ਵੀ ਨੌ ਦਰਵਾਜੇ ਹੈ, ਦਸਵਾਂ ਦੁਆਰ ਗੁਪਤ ਹੈ, ਔਰ ਅੰਦਰ ਜੋ ਕੁਛ ਕਰ ਰਿਹਾ ਬੋਲਣ ਵਾਲਾ ਸੁਣਨ ਵਾਲਾ ਉਹ ਆਪ ਹੀ ਹੈ ਜਿਹੜਾ ਇਸ ਚੀਜ਼ ਨੂੰ ਵਿਚਾਰ ਗਿਆ ਆਪਣੇ ਆਪ ਨੂੰ। ਤੋ ਰਹਾਓ ਦੀ ਤੁਕ ਆਪਣੇ ਵਿਚਾਰਨ ਤੇ ਲਾਈ ਹੈ ਵੀ ਬੰਦੇ ਆ ਆਪਣੇ ਅੰਦਰ ਵਾੜ ਔਰ ਦੇਖ ਤੂੰ ਕੀ ਚੀਜ਼ ਹੈ। ਆਪ ਪਹਿਲਾਂ ਆਪਣੇ ਆਪ ਪਛਾਣ। ਲੋਕਾਂ ਨੂੰ ਉਪਦੇਸ਼ ਦੇਣ ਦੀ ਬਜਾਏ ਲੋਕਾਂ ਨੂੰ ਸਾਰਾ ਕਰਨਾ, ਆਪਣੇ ਆਪ ਨੂੰ ਸਮਝ, ਆਪਣੇ ਅੰਦਰ ਵਾੜ। ਇਸ ਇਹ ਮਰਨ ਵੇਲੇ ਦਾ ਔਖਾ ਹੀ ਸ਼ਬਦ ਨਹੀਂ ਹੈ, ਇਹ ਸ਼ਬਦ ਹੈ
ਆਪ ਵਿਚਾਰੇ ਸੋ ਗਿਆਨੀ ਹੋਈ। ਇਹ ਆਪ ਵਿਚਾਰ
ਰਹਾਓ। ਸੋ ਅਗਲੀ ਫਿਰ ਹੁਣ ਮਹਾਰਾਜ ਆਪਣੇ ਅੰਦਰ ਵੜ ਕੇ ਦੇਖਣ ਲੱਗੇ ਹੈ
ਵੀ ਦੇਹੀ ਮਹਾ
ਸ਼ਬਦ ਹੁਣ ਆਪਣੇ ਆਪ ਚ ਆਪ ਵਿਚਾਰ ਕਰ ਰਿਹਾ। ਪਹਿਲੀ ਸਟੇਜ
ਦੇਹੀ ਮਾਟੀ ਬੋਲੇ ਤਾਂ
ਪਿਆ ਤੇ ਦੇਹ ਤੇ ਮਿੱਟੀ ਹੈ, ਇਹਦੇ ਵਿੱਚ ਕੋਈ ਚੀਜ਼ ਬੋਲ ਰਹੀ ਹੈ।
ਬੁਜਰੇ ਗਿਆਨੀ ਮੂਆ ਹੈ ਕਾਂ।
ਹੁਣ ਕਹਿੰਦੇ ਵੀ ਉਹ ਬੋਲਣ ਵਾਲੀ ਚੀਜ਼ ਨੀ ਮਰੀ, ਮੂਈ ਸੁਰਤ ਬਾਅਦ ਹੰਕਾਰ। ਕਹਿੰਦਾ ਜਿਹੜੀ ਹਉਮੇ ਚ ਸੁਰਤ ਸੀ ਔਰ ਇਹ ਜਿਹੜੀ ਬਾਦ ਵਿਵਾਦ ਜਾਂ ਹਉਮੇ ਚ ਜਿਹੜੀ ਸੁਰਤ ਸੀ ਉਹ ਮਰ ਗਈ। ਸਭ ਤੋਂ ਜ਼ਰੂਰੀ ਹੈ ਆ ਜਿਹੜੀ ਦੂਸਰੀ ਲਾਈਨ ਹੈ
ਮੂਈ ਸੁਰਤ ਬਾਦ ਅਹੰਕਾਰ ਉਹ ਨਾਮ ਜੋ ਦੇਖਣ ਹਾਰ ਉਹ ਨਾਮ ਦੇਖਣ ਹਾਰ
ਇੱਥੇ ਅੰਕ ਲਾਇਆ ਕਿ ਦੇਹੀ ਮਾਟੀ ਬੋਲੇ ਪਾਉਣ ਬੁੱਝਰੇ ਗਿਆਨੀ ਮੂਆ ਹੈ ਕੌਣ ਕਹਿੰਦਾ ਮੂਹੀ ਸੁਰਤੇ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਇਸ ਕਰਕੇ ਉਹ ਜਿਹੜੀ ਚੀਜ਼ ਅੰਦਰ ਹੈ ਉਹ ਕਦੀ ਨੀ ਮਰਦੀ ਉਹ ਜਿਸ ਕਾਰਨ ਲਈ ਤੂੰ ਤੀਰਥਾਂ ਤੇ ਭੱਜਾ ਫਿਰਦਾ ਹੈ ਬਾਹਰ
ਜੈ ਕਾਰਣੇ ਤੱਟੇ ਤੀਰਥ ਜਾਹੇ
ਆ ਮਹਾਰਾਜ ਦੀ ਥਿਊਰੀ ਤੂੰ ਉਲਟ ਹੁਣ ਸਾਰੀ ਦੁਨੀਆਂ ਆਪਣੇ ਸਰੀਰ ਚੋਂ ਬਾਹਰ ਨਿਕਲ ਕੇ ਢੂੰਡ ਰਹੀ ਹੈ ਸਾਡੇ ਸਾਰੀ ਗਿਆਨ ਦੀ ਫੋਕਸਿੰਗ ਇਹਦੇ ਤੇ ਹੈ ਕਿ ਤੈਨੂੰ ਬਾਹਰ ਕੱਖ ਨਹੀਂ ਮਿਲਣਾ ਜੋ ਮਿਲੇਗਾ ਤੈਨੂੰ ਇਸ ਦੇਹੀ ਦੇ ਅੰਦਰ ਮਿਲੇਗਾ
ਜੈ ਕਾਰਣੇ ਤੱਟੇ ਤੀਰਥ ਜਾਹੀ ਰਤਨ ਪਦਾਰਥ ਕਾਟ ਹੀ ਮਾਹੀ
ਉਹ ਜਿਹੜਾ ਏਡਾ ਵੱਡਾ ਡਾਇਮੰਡ ਆ ਉਹ ਤੇਰੇ ਅੰਦਰ ਹੀ ਹੈ ਉਹ ਕਿਤੇ ਬਾਹਰੋਂ ਨਹੀਂ ਆਉਣਾ ਤੇਰੇ ਮਨ ਨਾਲ ਹੀ ਡਾਇਮੰਡ ਬਣ ਜਾਣਾ ਹੈ ਮਨ ਤੂੰ ਜੋਤ ਸਰੂਪ ਹੈ ਮਨ ਹੀ ਅੰਦਰ ਜਦੋਂ ਸੋਧਿਆ ਜਾਂਦਾ ਹੈ ਇਹ ਵਸ ਆ ਜਾਂਦਾ ਹੈ ਟਿਕ ਜਾਂਦਾ ਹੈ ਇਹ ਐਡਾ ਖੂਬਸੂਰਤ ਹੋ ਜਾਂਦਾ ਹੈ ਇਹੋ ਰਤਨ ਇਹੋ ਚ ਇਹਦੇ ਚ ਪ੍ਰਕਾਸ਼ ਆਉਂਦਾ ਹੈ ਇਸ ਕਰਕੇ ਮਹਾਰਾਜ ਕਹਿ ਰਹੇ ਰਤਨ ਪਦਾਰਥ ਘੱਟ ਹੀ ਮਾਹੇ ਜਿਹੜਾ ਰਤਨ ਪਦਾਰਥ ਹੈ ਉਹ ਤੇਰੀ ਘੱਟ ਦੇ ਅੰਦਰ ਹੀ ਹੈ
ਜੈ ਕਾਰਣੇ
ਮਹੱਲੇ ਪਹਿਲੇ ਨੂੰ ਪਿੱਠ ਦੇ ਕੇ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਂਦੇ ਮਹੱਲੇ ਪਹਿਲੇ ਦਾ ਹੁਕਮ ਹੈ ਸ਼ਬਦ ਚ ਵੀ ਜੋ ਹੁਣ ਅਰਦਾਸ ਦੇ ਵਿਚ ਸਿੱਖਾਂ ਦੀ ਚ ਇਹ ਪਾ ਦੇਣਾ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਔਰ ਸਾਰੇ ਵੀ ਚਲੋ ਉੱਥੇ ਸਾਰੇ ਆਉਣ ਸਿੱਖਾਂ ਨੂੰ ਵੰਗਾਰ ਵੰਗਾਰ ਕੇ ਅਰਦਾਸ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਅੰਦਰੋਂ ਨਿਕਲ ਕੇ ਬਾਹਰ ਜਾਓ ਉਧਰ ਸ਼ਬਦ ਕਰ ਰਿਹਾ
ਜੈ ਕਾਰਣੇ
ਇਸੇ ਕਰਕੇ ਗੁਰੂ ਕਾਲ ਦਾ ਕੋਈ ਗੁਰਦੁਆਰਾ ਨਹੀਂ ਸੀ ਉਸ ਵੇਲੇ ਸਾਰੇ ਗਿਆਨ ਨੂੰ ਸਮਝਦੇ ਸੀ ਕਿ ਬਾਬੇ ਨਾਨਕ ਦਾ ਹੁਕਮ ਹੈ ਵੀ ਇਹ ਸਰੀਰ ਤੋਂ ਬਾਹਰ ਕਿਤੇ ਨਹੀਂ ਜਾਣਾ
ਜੈ ਕਾਰਣੇ ਤੱਟੇ ਤੀਰਥ ਜਾਹੀ ਰਤਨ ਪਦਾਰਥ ਕਟ ਹੀ ਮਾਹੀ
ਏਦਾਂ
ਪੜ ਪੜ ਪੰਡਤ ਬਾਦ ਵਖਾਣੇ
ਬਾਹਰ ਹੀ ਝਗੜੇ ਕਰੀ ਜਾ ਰਹੇ
ਪਰ ਪੀਤਰ ਹੋਂਦੀ ਵਸਤ ਨਾ ਜਾਣੇ
ਆਪਣੇ ਅੰਦਰ ਨਹੀਂ ਵੜਦੇ
ਬਾਰੀ ਪੜੇ ਪੜੇ ਪੰਡਿਤ ਬਾਦ ਵਖਾਣੇ ਪੀਤਰੇ ਹੋਂਦੀ ਵਸਤ ਨਾ ਜਾਣੇ ਹੋ ਨਾਮ ਵਾ ਮੇਰੀ ਮੂਈ
ਮਹਾਰਾਜ ਕਹਿੰਦੇ ਮੇਰੀ ਤੇ ਬਲਾ ਮਰ ਗਈ ਮਾਇਆ ਮਰ ਗਈ ਬਾਹਰ ਮੈਂ ਨੀ ਮਰਿਆ
ਹਾਂ ਨਾਮ ਵਾ ਪੁਰਾਣੀ ਬੋਲੀ ਚ ਹਾਂ ਮੈਂ ਨੂੰ ਵੀ ਕਿਹਾ ਹਾਂ ਨਾਮ ਵਾ ਮੇਰੀ ਮੂਈ ਬਲਾਏ ਉਹ ਨਾਮ ਵਾ ਜੋ ਰਹਿਆ ਸਮਾਏ ਕਹੋ ਨਾਨਕ ਗੁਰੇ ਬ੍ਰਹਮ
ਹੁਣ ਮਹੱਲੇ ਪਹਿਲੇ ਦਾ ਸ਼ਬਦ ਹੈ ਇਹਦਾ ਕਿਹੜਾ ਗੁਰੂ ਸੀ ਜਿਹਨੇ ਬ੍ਰਹਮ ਨੂੰ ਦਿਖਾਇਆ ਕੋਈ ਪ੍ਰੂਵ ਨਹੀਂ ਕਰ ਸਕਦਾ ਗੁਰੂ ਨਾਨਕ ਦਾ ਗੁਰੂ ਸਵਾਏ ਰੱਬ ਤੋਂ ਹੋਰ ਕੋਈ ਹੈ ਨਹੀਂ ਸੀ ਗੁਰੇ ਇਸ ਕਰਕੇ ਕਿੱਥੇ ਗੁਰ ਦਾ ਲਫ਼ਜ਼ ਆ ਜਾਏ ਗੁਰੇ ਦਾ ਆ ਜਾਏ ਸਭ ਕੁਛ ਹੀ ਅਕਾਲ ਪੁਰਖ ਆਲਿਆ ਗੁਰੂਆਂ ਨਾਲ ਬਾਣੀ ਬਹੁਤ ਦਸ ਅੰਦਾਸ ਹੋ ਕੇ ਸੇਵਕ ਹੋ ਕੇ ਲਿਖੀ ਹੈ ਇਸ ਕਰਕੇ
ਕਹੋ ਨਾਨਕ ਗੁਰੇ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰੇ ਨਾਇਆ ਬੁਝਰੇ ਗਿਆਨੀ ਮੂਆ ਹੈ ਕੌਣ
ਸਾਰੀ ਦੁਨੀਆਂ ਦੀ ਹਾਲਤ ਹੈ, ਜਦੋਂ ਦੇਹੀ ਆ ਮਰ ਜਾਂਦੀ ਹੈ, ਪੈ ਸਿਆਪੇ ਪੈ ਪਿੱਟਣ ਡੇ, ਅਸੀਂ ਦੇਹੀ ਨੂੰ ਸਭ ਸਾਰੀ ਸਿੱਖੀ ਚ ਦੇਹੀ ਦੇ ਹੀ ਪਵਾੜੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਦੇਹੀ
ਮਾਤੀ ਬੋਲੇ ਕੌਣ ਕਹੋ ਨਾਨਕ ਗੁਰੇ ਬ੍ਰਹਮਾ ਦੇਖਾਇਆ ਹੀ ਮਰਦਾ ਜਾਤਾ ਨਦਰੇ ਨਾਇਆ।
ਅਗਲਾ ਸੀ ਸ਼ਬਦ 885 ਸਫੇ ਦੇ ਉੱਤੇ 885 ਤੇ ਰਾਮਕਲੀ ਮਹੱਲਾ ਪੰਜਵਾਂ ਚੱਕਦੇ ਹਾਂ ਅਸੀਂ।
ਮਾਤੀ ਮਾਤੀ ਹੋਈ ਇਹ
ਕਿਆ ਹੈ? ਆ ਜਿਹੜੀ ਦੇਹ ਦੀ ਮਿੱਟੀ ਸੀ ਨਾਲ ਮਿੱਟੀ ਦਾ ਕੀ?
ਮਾਤੀ ਮਾਤੀ ਹੋਈ ਇੱਕ ਮਾਤੀ ਮਾਤੀ ਰੋਵਨ ਹਾਰੇ ਕੀ ਕਵੰਤੇ ਰੋਵਨ ਹਾਰੇ ਕੀ ਕਵੰਤੇ।
ਕੈਸਾ ਰੋਣ ਵਾਲਾ ਪਤਾ ਨੀ ਕਿਹੜੀ ਚੀਜ਼ ਨੂੰ ਰੋ ਰਿਹਾ ਹੈ।
ਮਾਤੀ ਮਾਤੀ ਹੋਈ ਮਾਤੀ ਮਾਤੀ ਹੋਈ।
ਹੁਣ ਇਹੋ ਜਿਹੇ ਗੂੜੇ ਸ਼ਬਦ ਖੰਡ ਪਾਠ ਕਰਕੇ ਕੁਛ ਮਿਲ ਜੂਗਾ ਸਿੱਖੀ ਨੂੰ? ਇਹੋ ਜਿਹੇ ਸ਼ਬਦਾਂ ਦਾ ਜੇ ਵਿਚਾਰ ਨਾ ਕਰਾਂਗੇ, ਇਹੋ ਜਿਹੇ ਸ਼ਬਦਾਂ ਦੀ ਕੁਰਲੀ ਕਰਕੇ ਸੁੱਟੀ ਜਾਵਾਂਗੇ ਖੰਡ ਪਾਠਾਂ ਚ, ਪਾਠ ਚ, ਪੜ੍ਹਨ ਚ। ਮਹਾਰਾਜ ਕਹਿੰਦੇ ਓਏ ਦੇਖੋ ਗੁਰਦਾਰਾ ਰੁਕੋ, ਆ ਸਮਝੋ ਕੀ ਹੋ ਰਿਹਾ।
ਮਾਤੀ 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 ਪਵਨ ਸਮਾਇਆ ਪਵਨ ਮੈਂ ਹੈ ਪਵਨ ਸਮਾਇਆ ਜੋਤੀ ਮੈਂ ਜੋਤੇ ਰਲ ਜਾਇਆ ਜੋਤੀ ਮੈਂ ਜੋਤੇ ਰਲ ਜਾਇਆ ਮਾਤੀ ਮਾਤੀ
ਉਤਨੀਆਂ ਲਾਈਨਾਂ ਰਹਾਓ ਬੋਲਣਾ ਨੀ ਪਏਗਾ ਜੇ ਅਸੀਂ ਸ਼ਬਦ ਸੁਰਤੀ ਨਾ ਐਨ ਸ਼ਬਦ ਪੜੀਏ ਆਪਣੇ ਆਪ ਮੂੰਹ ਤੋਂ ਉੱਠੇਗਾ। ਆਗਲੀ ਰਹਾਓ ਦੀ ਤੁਕ ਜੇ ਪਹਿਲੀ ਸੁਰਤ ਚ ਅਸੀਂ ਪੜ ਗਏ ਆ ਦੇਖੋ ਆਪਣੇ ਆਪ ਉੱਠੇਗੀ ਤੁਕ। ਪਹਿਲਾ ਹੈ
ਪਵਨ ਮੈਂ ਪਵਨ ਸਮਾਇਆ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤੇ ਰਲੇ ਜਾਇਆ ਮਾਤੀ ਮਾਤੀ ਹੋਈ ਰੋਵਨ ਹਾਰੇ ਕੀ ਪਵਨ ਤੇ ਕਾਨ ਮੁਆਰੇ ਕਾਨ ਮੁਆਰੇ ਕਾਨ ਮੁਆਰੇ ਕਾਨ ਮੁਆ ਬ੍ਰਹਮ ਗਿਆਨੀ ਮਿਲੇ ਕਰੋ ਬੀਚਾ ਇਹ ਤੋ ਚਲਤ ਚਲਤ ਭਇਆ ਇਹ ਤੋ ਚਲਤ ਚਲਤ ਭਇਆ।
ਚਲਤ ਕਹਿੰਦੇ ਚੋਜ ਨੂੰ, ਇਹ ਤਾਂ ਉਹਦਾ ਕੋਈ ਤਮਾਸ਼ਾ ਹੈ ਜਿਹੜਾ ਹੋ ਰਿਹਾ ਹੈ। ਇਹ ਤੋ ਚਲਤ ਭਇਆ, ਇਹ ਤਾਂ ਕੋਈ ਚੋਜ ਹੈ ਉਹਦਾ।
ਇਹ ਤਾਂ ਚਲਤ ਚਲਤ ਭਇਆ
ਰਹਾਓ ਇਸ ਤੇ ਇਸ ਤਮਾਸ਼ੇ ਦੇ ਉੱਤੇ ਰਹਾਓ ਦੇ ਉੱਤੇ। ਮਹਾਰਾਜ ਕਹਿੰਦੇ ਹੈ
ਕੌਣ ਦੁਆਰੇ ਕੌਣ ਕੌਣ ਮੁਆਰੇ ਕੌਣ ਮੁਆ
ਕੌਣ ਮਰਦਾ ਹੈ
ਮੂਈ ਸੁਰ ਤੇ ਬਾਦ ਹੰਕਾ ਉਹ ਨਾ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਬ੍ਰਹਮ ਗਿਆਨੀ ਇਹ ਤੋ ਚਲਤ ਚਲਤ ਭਇਆ ਇਹ ਤੋ ਚਲਤ ਭਇਆ।
ਬ੍ਰਹਮ ਗਿਆਨੀ ਇਹ ਨੀ ਵੀ ਤੁਸੀਂ ਇਕੱਠੇ ਹੋ ਕੇ ਬੈਠ ਕੇ ਤੇ ਆਪਣੀ ਘੋਟੋ ਗਿਆਨ ਨੂੰ ਉਧਰ ਆਧਰ ਵੀ ਹਾਂ ਵਿਚਾਰ ਕਰੀਏ, ਇੱਥੇ ਮਿਲੇ ਰੱਬ ਨਾਲ ਉਹਦੇ ਨਾਲ ਮਿਲ ਕੇ ਬ੍ਰਹਮ ਦੇ ਨਾਲ ਫਿਰ ਵਿਚਾਰ ਅੰਦਰ ਮਿਲਣ ਦਾ ਇਸ਼ਾਰਾ ਹੈ।
ਬ੍ਰਹਮ ਗਿਆਨੀ ਮਿਲੇ ਕਰੋ ਵਿਚਾਰਾ ਇਹੋ ਤੋ ਚਲਤ ਭਇਆ
ਚਲਤ ਚੋਜ
ਇਹ ਤੋ ਚਲਤ ਭਇਆ ਰਹਾਉ ਅਗਲੀ ਕਿਛ ਖਬਰੇ ਨਾ ਪਾਈ ਅਗਲੀ ਕਿਛ ਖਬਰੇ ਨਾ ਪਾਈ ਹੀ ਰੋਵਨ ਹਾਰ ਪੀ ਉਠੇ ਸਦਾ।
ਕਹਿੰਦਾ ਇੱਕ ਹੋਰ ਬਹੁਤ ਵੱਡੀ ਗੱਲ ਹੈ, ਅਗਲੀ ਕਹਿੰਦੇ ਬਹੁਤ ਵੱਡੀ ਗੱਲ ਨੂੰ ਉਹ ਜਿਹੜਾ ਰੋਣ ਵਾਲਾ ਸੀ ਨਾ ਉਹਦਾ ਵੀ ਟੱਟੂ ਪਾਰ ਹੋ ਗਿਆ ਚਲੇ ਗਿਆ। ਕਹਿੰਦਾ ਯਾਰ ਆਹ ਤੇ ਕਮਾਲ ਹੋ ਗਈ ਵੀ ਜਿਹੜਾ ਰੋਣ ਰਿਹਾ ਸੀ
ਅਗਲੀ ਕਿਛ ਖਬਰੇ ਨਾ ਪਾ
ਉਹ ਵੀ ਜੱਜ ਚੜ ਗਿਆ
ਰੋਵਨ ਹਾਰ ਵੀ ਉਠੇ ਸਦਾਈ ਰੋਵਨ ਹਾਰ ਵੀ ਉਠੇ ਸਦਾਈ ਪਰਮ ਮੋਹ ਕੇ ਬਾਂਧੇ ਬੰਦ ਸੁਪਨ ਪਾਇਆ ਅਖਲਾਏ ਅੰਦ।
ਐਸਾ ਮੋਹ ਮਾਜ ਬਣਿਆ ਇਹਨੂੰ ਸੁਪਨੇ ਚ ਵੀ ਚੈਨ ਨਹੀਂ ਹੁੰਦਾ, ਸੁਪਨੇ ਵੀ ਉਹੋ ਜਿਹੇ ਆਉਣਗੇ।
ਮੋਹ ਪਰਮ ਮੋਹ ਕੇ ਬਾਂਧੇ ਬੰਦ
ਪਰਮ ਤੇ ਮੋਹ ਅਸੀਂ ਇੱਕ ਲਫ਼ਜ਼ ਨੂੰ ਤੋਲਣਾ ਹੈ, ਮਹੱਲੇ ਪੰਜਵੇਂ ਦਾ ਸ਼ਬਦ ਹੈ ਭਰਮ ਮੋਹ। ਉਧਰ ਬਾਬੇ ਨਾਨਕ ਦੀ ਇੱਕ ਰਹਾਓ ਦੀ ਤੁਕ ਹੈ ਬੜੀ ਕਮਾਲ ਦੀ, ਭਰਮ ਮੋਹ ਤੁਮ ਤਜ ਹੋ ਵੀਰ ਅੰਤ ਕਾਲ ਜਮ ਲੱਗੇ ਨਾ ਪੀਰ। ਰਹਾਓ ਦੀ ਤੁਕ ਵੀ ਭਰਮ ਤੇ ਮੋਹ ਨੂੰ ਸਮਝ, ਮੋਹ ਕਹਿੰਦੇ ਅਟੈਚਮੈਂਟ ਨੂੰ, ਇਹ ਪੰਜ ਪਾਂਡਵ ਨਹੀਂ ਸੀ ਸਮਝ ਸਕੇ ਜਿਨ੍ਹਾਂ ਨੂੰ ਵੀਰ ਸਮਝਿਆ ਜਾਂਦਾ ਸੀ ਤੇ ਮਹਾਰਾਜ ਨਾ ਉਹਨਾਂ ਵਾਲੀ ਚੋਟ ਲਾਈ ਆ ਪੰਜਾਂ ਪਾਂਡਵਾਂ ਵਾਲ ਵੀ ਤੁਸੀਂ ਭਰਮ ਤੇ ਮੋਹ ਨੂੰ ਤਜੋ, ਮੈਂ ਤੁਹਾਨੂੰ ਤਾਂ ਵੀਰ ਮੰਨਦਾ, ਮੈਂ ਬਾਹਰਲੇ ਬਹਾਦਰਾਂ ਨੂੰ ਨਹੀਂ ਮੰਨਦਾ। ਭਰਮ ਮੋਹ ਤੁਮ ਤਜੋ ਵੀਰ ਅੰਤ ਕਾਲ ਜਮ ਲੱਗੇ ਨਾ ਪੀਰ। ਇਸ ਕਰਕੇ ਉਹ ਜਿਹੜਾ ਭਰਮ ਤੇ ਮੋਹ ਨੂੰ ਤਜਣਾ ਹੈ ਇਹੋ ਹੀ ਸਭ ਤੋਂ ਵੱਡੀ ਗੱਲ ਹੈ। ਬੜਾ ਅਜੀਬ ਸ਼ਬਦ ਹੈ ਮੋਹ ਕਾਮ, ਸਾਨੂੰ ਛੇਤੀ ਨੂੰ ਪਤਾ ਲੱਗ ਜਾਏਗਾ। ਕ੍ਰੋਧ ਵਰਤੇਗਾ ਸਾਨੂੰ ਛੇਤੀ ਨੂੰ ਪਤਾ ਲੱਗ ਜਾਏਗਾ ਵੀ ਕਾਮ ਕ੍ਰੋਧ ਲੋਭ ਲਾਲਚ ਉਥੋਂ ਗਾਂ ਜਿਹੜੇ ਅਖੀਰਲੇ ਜਿਹੜੇ ਦੋ ਦੁਸ਼ਮਣ ਹੈ ਬੜੇ ਬਰੀਕ ਨੇ। ਇਹ ਜਿਹੜੀ ਮੋਹ ਹੈ ਇਹਦੀ ਅਟੈਚਮੈਂਟ ਲਿਖਿਆ ਇਹਨੂੰ, ਇਹ ਮੋਹ ਕੀ ਹੈ ਅਤ ਤੀਖਣ ਮੋਹ ਕੀ ਫਾਸ, ਇਹ ਇੰਨੀ ਬਰੀਕ ਫਾਹੀ ਹੈ ਬੰਦੇ ਨੂੰ ਪਤਾ ਨਹੀਂ ਲੱਗਦਾ। ਅਸੀਂ ਹੁਣ ਗਿਆਨ ਦੇਖ ਰਹੇ ਹਾਂ ਵੀ ਅਸੀਂ ਜੇ ਪੰਜਾਂ ਤੋਂ ਬਚਣਾ ਜਿਨ ਚਿਕਰ ਪੰਜਾਂ ਦੁਸ਼ਮਣਾਂ ਦਾ ਚੰਗਾ ਪਤਾ ਨਾ ਲੱਗੇ ਅਸੀਂ ਉਹਨਾਂ ਨੂੰ ਮਾਰੀਏ ਕਿੱਦਾਂ। ਤੋ ਮਹੱਲਾ ਪੰਜਵਾਂ ਕਹਿੰਦਾ ਵੀ ਜਿਹੜੀ ਭਰਮ ਹੈ ਉਹ ਤੇ ਖੂਹੀ ਹੈ, ਅੰਨਾ ਖੂਹ ਹੈ ਭਰਮ ਦਾ, ਭਰਮ ਕੀ ਕੂਹੀ। ਔਰ ਇਹਦੇ ਵਿੱਚ ਜਿਹੜੀਆਂ ਤੇਰੀ ਤ੍ਰਿਸ਼ਨਾ ਹੈ ਨਾ, ਹੋਰ ਮੈਂ ਤ੍ਰਿਸ਼ਨਾ ਦਾ ਸਵਾਦ ਲੈਣਾ, ਤੂੰ ਹੋਰ ਤ੍ਰਿਸ਼ਨਾ ਦੀ ਅੱਗ ਹੈ ਅੰਦਰ ਅੰਦਰ ਤ੍ਰਿਸ਼ਨਾ ਅੱਗ, ਇਹ ਕਿਸੇ ਤਰੀਕੇ ਨਾਲ ਨੀ ਤ੍ਰਿਸ਼ਨਾ ਬੁਝ ਸਕਦੀ, ਸਬਦੇ ਬੁਝਾਈਏ ਅੰਦਰ ਤ੍ਰਿਸ਼ਨਾ ਅੱਗ। ਤ੍ਰਿਸ਼ਨਾ ਇੰਨੀ ਬੰਦੇ ਨੂੰ ਹੋ ਜਾਂਦੀ ਹੈ ਕੋਈ ਸਵਾਦ ਵਾਲੀ ਚੀਜ਼ ਹੋਏ ਤੂੰ ਹੋਰ ਕਰਾਂ, ਸੈਕਸ ਹੈ ਤਾਂ ਉਹਦੇ ਸਵਾਦ ਨੂੰ ਹੋਰ ਕਰਾਂ,